ਸ੍ਰੀ ਗੋਇੰਦਵਾਲ ਸਾਹਿਬ ਗਰੀਬਨ ਵਾਸ ਜੀਵਾਂ 'ਤੇ ਤਰਸ ਕਰ ਰਹੇ ਨੇ। ਭਾਈ ਗੋਂਦੇ ਖੱਤਰੀ ਦੇ ਪੋਤਰੇ 'ਤੇ ਸਤਿਗੁਰਾਂ ਨੇ ਕਿਰਪਾ ਕੀਤੀ ਔਰ ਬਖਸ਼ ਲਿਆ। ਗੋਇੰਦਵਾਲ ਸਾਹਿਬ ਵਿਖੇ ਹੀ ਇੱਕ ਪੰਡਿਤ ਜੀ, ਬੜੇ ਵਿਦਵਾਨ ਪੰਡਿਤ ਨੇ, ਪੰਡਿਤ ਬੇਣੀ ਜੀ, ਬੜੇ ਦਾਰਸ਼ਨਿਕ ਨੇ, ਨਿਆਏ ਸ਼ਾਸਤਰ ਦੇ ਬੜੇ ਵਿਦਵਾਨ ਨੇ। ਮੀਮਾਂਸਾ ਪੜ੍ਹਿਆ, ਵਿਸ਼ੇਖਕ ਪੜ੍ਹਿਆ ਹੋਇਆ, ਸਾਂਖ ਯੋਗ ਵੇਦਾਂਤ ਜ਼ੁਬਾਨ ਦੇ ਉੱਤੇ ਨੇ ਸਾਰੇ ਸ਼ਾਸਤਰ। ਜਿਹੜੇ ਵੀ ਨਗਰ 'ਚ ਜਾਂਦੇ ਵੱਡੇ ਵੱਡੇ ਪੰਡਤਾਂ ਨੂੰ ਜਿੱਤ ਕੇ ਉਹਨਾਂ ਦੀਆਂ ਪੁਸਤਕਾਂ ਜਿੱਤ ਲੈਂਦੇ। ਚਲਦੇ ਚਲਦੇ ਕੋਈ ਪੂਰਵਲੇ ਜਨਮ ਦਾ ਭਾਗ ਜਾਗਿਆ ਬੇਣੀ ਜੀ ਦਾ, ਤੋ ਪੰਡਿਤ ਬੇਣੀ ਜੀ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਜਿਵੇਂ ਇਹਦੇ 'ਤੇ ਵਰਤ ਰਹੀ ਹੈ, ਹੁਣ ਤਾਈਂ ਤਾਂ ਇਕੱਲਾ ਸ਼ਾਸਤਰਾਂ ਦਾ ਗਿਆਨ ਸੀ, ਅਧਿਆਤਮਿਕ ਗਿਆਨ ਨਹੀਂ ਸੀ। ਅੰਦਰ ਦਾ ਉਹ ਗਿਆਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ ਰਹੇ ਨੇ। ਉਹ ਕਥਾ ਮਹਾਂਕਵੀ ਜੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਲਿਖ ਰਹੇ ਨੇ। ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਔਰ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਚੋਪਈ ਸਹਿਜ ਸੁਭਾਅ ਇੱਕ ਵਿਚਰਤ ਆਵਾ,
ਸਹਿਜ ਸੁਭਾਏ ਸੁੱਤੇ ਸਿੱਧ ਹੀ ਬੇਣੀ ਪੰਡਿਤ ਜੀ ਨਾਲ ਬੜੇ ਵਿਦਿਆਰਥੀ ਹੁੰਦੇ ਇਹਨਾਂ ਦੇ ਤੇ ਉਹਨਾਂ ਨੂੰ ਪੜ੍ਹਾਇਆ ਕਰਦੇ ਸੀ। ਇਹ ਵਿਚਰਦਿਆਂ ਵਿਚਰਦਿਆਂ ਸ੍ਰੀ ਗੋਇੰਦਵਾਲ ਸਾਹਿਬ ਦੇ ਇਲਾਕੇ 'ਚ ਆਏ।
ਡੇਰੇ ਗੋਇੰਦਵਾਲ ਸੁਪਾਵਾ,
ਸਤਿਗੁਰਾਂ ਦੀ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਪੰਡਿਤ ਬੇਣੀ ਜੀ ਨੇ ਆਪਣਾ ਡੇਰਾ ਕੀਤਾ, ਪੜਾ ਕੀਤਾ।
ਤੈ ਸਤਿਗੁਰ ਕੀ ਸੁਨ ਕੈ ਕੀਰਤ,
ਹੁਣ ਜਦੋਂ ਗੋਇੰਦਵਾਲ ਸਾਹਿਬ ਆਏ ਸਤਿਗੁਰਾਂ ਦੀ ਕੀਰਤੀ ਇੱਥੇ ਪ੍ਰਗਟ ਹੈ, ਸਤਿਗੁਰਾਂ ਦੀ ਸੋਭਾ ਇੱਥੇ ਘਰ ਘਰ ਵਿੱਚ ਹੁੰਦੀ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਹੈ, ਉਪਮਾ ਹੈ, ਜਦੋਂ ਪੰਡਿਤ ਬੇਣੀ ਨੇ ਸੁਣੇ
ਬਹੁ ਨਿਰਮਲ ਸਭ ਜਗ ਬਿਸ ਤੀਰਤ,
ਪੰਡਿਤ ਬੇਣੀ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਔਰ ਉਹਨਾਂ ਦੀ ਕੀਰਤੀ ਪੂਰੇ ਸੰਸਾਰ ਵਿੱਚ ਬਹੁਤ ਨਿਰਮਲ ਹੋ ਕੇ ਪ੍ਰਗਟ ਹੈ।
ਚੈਤ ਦੇਖ ਬੇਰਿਦੇ ਉਮਾਹੂ,
ਪੰਡਿਤ ਬੇਣੀ ਦੇ ਮਨ 'ਚ ਜਗਿਆਸਾ ਹੋਈ, ਇੱਛਾ ਜਾਗੀ ਕਿ ਜਿਹੜੇ ਐਸੇ ਗੁਰਦੇਵ ਨੇ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੋਈ,
ਵਹਿਰ ਗੁਰੂ ਆਏ ਛਿੰਨਤਾਉ,
ਪੰਡਿਤ ਬੇਣੀ ਜੀ ਜਿੱਥੇ ਬੌਲੀ ਸਾਹਿਬ ਹੈ ਨਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਉਤਰੇ ਹੋਏ ਸੀ। ਮਹਾਰਾਜ ਜੀ ਦਾ ਤਾਂ ਮਰਿਆਦਾ ਸੀ ਦਰਸ਼ਨ ਉਹਨੂੰ ਦਿੰਦੇ ਜਿਹੜਾ ਪਹਿਲਾਂ ਪੰਗਤ 'ਚ ਪ੍ਰਸ਼ਾਦਾ ਛਕਦਾ ਸੀ। ਕਹਿੰਦੇ ਬੇਣੀ ਦੇ ਕੋਈ ਭਾਗ ਜਾਗਣੇ ਸਨ, ਸਤਿਗੁਰੂ ਜੀ ਚੁਬਾਰਾ ਸਾਹਿਬ ਤੋਂ ਨਾ ਇੱਧਰ ਬੌਲੀ ਸਾਹਿਬ ਜਿੱਥੇ ਪਾਤਸ਼ਾਹ ਦੀਵਾਨ ਸਜਾਉਂਦੇ ਸੀ, ਜਦੋਂ ਵੱਧ ਸੰਗਤ ਹੋਣੀ ਉੱਥੇ ਆ ਕੇ ਦੀਵਾਨ ਸਜਾਉਣਾ, ਨਹੀਂ ਤਾਂ ਚੁਬਾਰਾ ਸਾਹਿਬ ਹੀ ਦਰਸ਼ਨ ਦਿੰਦੇ ਸੀ ਸਤਿਗੁਰੂ ਜੀ। ਤੋ ਸਤਿਗੁਰੂ ਜੀ ਚੁਬਾਰਾ ਸਾਹਿਬ ਤੋਂ ਚੱਲ ਕੇ ਇੱਧਰ ਬੌਲੀ ਸਾਹਿਬ ਵੱਲ ਆ ਗਏ।
ਸਥਿਤ ਬਾਪਿਕਾ ਨਿਕਟ ਸਥਾਨ,
ਬੌਲੀ ਸਾਹਿਬ ਦੇ ਨੇੜੇ ਹੀ ਉਹ ਥੜਾ ਜਿੱਥੇ ਪਾਤਸ਼ਾਹ ਸੱਜ ਕੇ ਦਰਸ਼ਨ ਦਿੰਦੇ, ਜਿੱਥੇ ਅੱਜ ਕੱਲ ਦਰਬਾਰ ਹੈ ਬੌਲੀ ਸਾਹਿਬ ਦੇ ਨਾਲ, ਉੱਥੇ ਸਤਿਗੁਰੂ ਜੀ ਆਏ ਹਨ।
ਦਰਸੇ ਨਰ ਬੈਠੀ ਗੁਣ ਖਾਨ,
ਉੱਥੇ ਬੇਣੀ ਪੰਡਿਤ ਜੀ ਬਾਹਰ ਮਹਾਰਾਜ ਜੀ ਨੂੰ ਆਣ ਮਿਲੇ, ਬਹੁਤ ਸਾਰੀ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ।
ਆਏ ਵਹਿਰ ਜਾਨ ਮਨ ਮਾਈ,
ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਅੱਜ ਚੁਬਾਰਾ ਸਾਹਿਬ ਤੋਂ ਬਾਹਰ ਆਏ ਨੇ ਬੌਲੀ ਸਾਹਿਬ ਵੱਲ, ਤੋ ਜਿੰਨੀ ਸੰਗਤ ਸੀ ਗੋਇੰਦਵਾਲ ਸਾਹਿਬ ਦੀ ਉਹ ਸਾਰੀ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚ ਗਈ।
ਉੱਠ ਪੰਡਿਤ ਆਇਓ ਪ੍ਰਭ ਪਾਈ।
ਤੋ ਬੇਣੀ ਪੰਡਿਤ ਜੀ ਵੀ ਉੱਥੇ ਹੀ ਉਤਰੇ ਹੋਏ ਸੀ ਨੇੜੇ। ਤੋ ਬੇਣੀ ਪੰਡਿਤ ਜੀ ਉੱਠ ਕੇ ਆਏ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ।
ਸਾਦਰ ਸਤਿਗੁਰ ਨਿਕਟ ਬਿਠਾਇਓ।
ਬੇਣੀ ਪੰਡਿਤ ਜੀ ਆਏ, ਮਹਾਰਾਜ ਜੀ ਨੇ ਵੇਖਿਆ ਵਿਦਵਾਨ ਪੁਰਸ਼ ਹੈ, ਵਿਦਿਆ ਦਾ ਸਤਿਗੁਰੂ ਸਨਮਾਨ ਵੀ ਕਰਦੇ। ਬੇਣੀ ਪੰਡਿਤ ਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਵੀ ਚੰਗੇ ਸਨ, ਤੋ ਸਤਿਗੁਰਾਂ ਨੇ ਇਹਦਾ ਸਨਮਾਨ ਕੀਤਾ। ਸਨਮਾਨ ਕਰਕੇ ਬੇਣੀ ਪੰਡਿਤ ਨੂੰ ਆਪਣੇ ਕੋਲ ਬਿਠਾਇਆ ਨੇੜੇ।
ਕੁਸ਼ਲ ਖੀਮ ਬੂਜੀ ਹਰ ਖਾਇਓ।
ਕੁਸ਼ਲ ਪ੍ਰਸੰਨਤਾ ਪੁੱਛੀ ਮਹਾਰਾਜ ਜੀ, ਆਖਿਆ ਪੰਡਿਤ ਜੀ ਰਾਜੀ ਖੁਸ਼ੀ ਜੇ? ਇਹਨੇ ਆਖਿਆ ਜੀ ਭਗਵਾਨ ਦੀ ਦ੍ਰਿਸ਼ਟੀ ਹੈ, ਸਤਿਗੁਰਾਂ ਦੇ ਲਾਗੇ ਜਿੱਥੇ ਸੰਗਤ ਬੈਠੀ ਸੀ ਉੱਥੇ ਹੀ ਇਹ ਸੰਗਤ ਦੇ ਵਿੱਚ ਬੈਠ ਗਿਆ।
ਤਬ ਸੰਗਤ ਬਹੁ ਦਰਸ਼ਨ ਕਰੇ।
ਹੁਣ ਮਹਾਰਾਜ ਜੀ ਦਾ ਦਰਬਾਰ ਸਜਿਆ, ਵੇਖ ਕੇ ਸੰਗਤਾਂ ਆ ਰਹੀਆਂ ਸੀ, ਕਈ ਨਮਸਕਾਰਾਂ ਕਰ ਰਹੇ ਨੇ ਆ ਕੇ, ਕੋਈ ਨਮਸਕਾਰਾਂ ਕਰਕੇ ਜਾ ਰਹੇ ਨੇ, ਏਦਾਂ ਬਹੁਤ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੀ ਹੈ।
ਬੰਦੇ ਚਰਨ ਉਪਾਇਨ ਤਰੇ।
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਵੰਦਨਾ ਕਰਦੀ ਹੈ ਸੰਗਤ, ਜਥਾ ਸ਼ਕਤ ਭੇਟਾਵਾਂ ਜੋ ਲੈ ਕੇ ਆਉਂਦੇ ਨੇ ਉਹ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਚਿਤ ਬਾਂਛਤ ਸਤਿਗੁਰ ਤੇ ਪਾਵੇ।
ਜੋ ਮਨ ਚ ਬਾਂਛਾ ਹੁੰਦੀ, ਚਿਤ ਚ ਚਿਤਵਨੀ ਹੁੰਦੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚੋਂ ਪ੍ਰਾਪਤ ਕਰ ਲੈਂਦੇ।
ਹਿਤ ਪਰਲੋਕ ਗਤ ਹਿਰਦੈ ਮਨਾਵੇ।
ਔਰ ਪਰਲੋਕ ਵਿੱਚ ਸਾਡੀ ਗਤੀ ਹੋਵੇ, ਮੋਕਸ਼ ਹੋਵੇ, ਸਾਨੂੰ ਕਲਿਆਣ ਦੀ ਪ੍ਰਾਪਤੀ ਹੋਵੇ, ਐਸੀ ਜਗਿਆਸਾ ਵਾਲੇ ਸਿੱਖ ਵੀ ਆਉਂਦੇ, ਉਹਨਾਂ ਦੀ ਉਹ ਜਗਿਆਸਾ ਸਤਿਗੁਰਾਂ ਦੇ ਚਰਨਾਂ ਚੋਂ ਪੂਰੀ ਹੁੰਦੀ ਹੈ।
ਬੇਨੀ ਪੰਡਿਤ ਦੇਖ ਸਬਨ ਕੋ।
ਹੁਣ ਬੇਣੀ ਪੰਡਿਤ ਬੈਠਾ ਵੇਖੀ ਜਾਂਦਾ ਵੀ ਇਹਨਾਂ ਦੀ ਤਾਂ ਬੜੀ ਪੂਜਾ ਹੋ ਰਹੀ ਹੈ। ਜਿਹੜਾ ਹੰਕਾਰੀ ਬੰਦਾ ਹੁੰਦਾ ਨਾ, ਉਹਨੂੰ ਕਿਸੇ ਦੂਜੇ ਦਾ ਸਨਮਾਨ ਹੁੰਦਾ ਹੋਵੇ ਤੇ ਉਹਨੂੰ ਬਰਦਾਸ਼ਤ ਨਹੀਂ ਹੁੰਦਾ ਵੀ ਮੇਰੀ ਸੋਭਾ ਨਹੀਂ ਹੋ ਰਹੀ, ਇਹਨਾਂ ਦੀ ਹੋ ਰਹੀ ਹੈ। ਹੰਕਾਰੀ ਬੰਦੇ ਦੀ ਸਭ ਤੋਂ ਵੱਡੀ ਇਹ ਮਾੜੀ ਪ੍ਰਵਿਰਤੀ ਹੈ, ਜਾਂ ਏਦਾਂ ਕਹਿ ਲਓ ਵੀ ਸਭ ਤੋਂ ਵੱਡੀ ਖਾਮੀ ਹੈ ਹੰਕਾਰੀ ਮਨੁੱਖ ਵਿੱਚ ਕਿ ਉਹ ਕਿਸੇ ਦੂਜੇ ਦੀ ਸੋਭਾ ਨਹੀਂ ਵੇਖ ਸਕਦਾ। ਬੇਣੀ ਪੰਡਿਤ ਬੈਠਾ, ਉਹਨੂੰ ਕੋਈ ਪੁੱਛੇ ਨਾ, ਸਤਿਗੁਰਾਂ ਦੀ ਪੂਜਾ ਹੋ ਰਹੀ ਹੈ, ਸੰਗਤ ਆ ਰਹੀ ਹੈ, ਬੇਣੀ ਪੰਡਿਤ ਜੀ ਬੈਠੇ ਵੇਖ ਰਹੇ ਨੇ।
ਮਨ ਹੰਕਾਰਿਤ ਕਰਿਓ ਬਚਨ ਕੋ।
ਹੰਕਾਰ ਦੇ ਸਹਿਤ ਬੇਣੀ ਪੰਡਿਤ ਬੋਲਿਆ, ਕਹਿਣ ਲੱਗਾ
ਤਪ ਤੀਰਥ ਬ੍ਰਤ ਦਾਨ ਮਹਾਨ।
ਕਹਿਣ ਲੱਗਾ ਮਹਾਰਾਜ, ਇਹ ਸੰਸਾਰ ਦੇ ਵਿੱਚ ਤਪ ਕਰਨਾ, ਤੀਰਥਾਂ ਤੇ ਜਾਣਾ, ਵਰਤ ਰੱਖਣੇ, ਦਾਨ ਪੁੰਨ ਕਰਨਾ, ਇਹ ਜਿਹੜੇ ਕਰਮ ਹਨ,
ਇਤਿਆਦਿਕ ਸ਼ੁਭ ਕਰਮ ਸੁਜਾਨਾ।
ਇਹਦੇ ਤੋਂ ਇਲਾਵਾ ਹੋਰ ਵੀ ਜਿੰਨੇ ਸ਼ੁਭ ਕਰਮ ਨੇ, ਇਹ ਜਿਹੜੇ ਕਰਮ ਨੇ ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਸਾਧੂਆਂ ਨੇ ਦੱਸੇ ਹਨ।
ਨਿਰਮਲ ਅੰਤੈ ਕਰਨ ਕਰਨ ਤੇ।
ਇਹ ਕਰਮ ਕੀਤਿਆਂ ਅੰਤਸ਼ਕਰਨ ਨਿਰਮਲ ਹੁੰਦਾ, ਬੇਣੀ ਪੰਡਿਤ ਕਹਿੰਦਾ ਤੀਰਥਾਂ ਤੇ ਜਾਣਾ, ਵਰਤ ਰੱਖਣੇ, ਤਪ ਰੱਖ ਕਰਨਾ, ਯੱਗ ਕਰਨੀ, ਪੂਜਾ ਅਰਚਨਾ ਕਰਨੀ, ਜਾਂ ਹੋਰ ਜਿਹੜੇ ਕਰਮ ਕਾਂਡ ਨੇ, ਇਹਨਾਂ ਨੂੰ ਕਰਕੇ ਜੀਵ ਦੇ ਅੰਤਸ਼ਕਰਨ ਦੀ ਨਿਰਮਲਤਾ ਹੀ ਹੁੰਦੀ ਆ। ਜੀਵ ਦਾ ਅੰਤਸ਼ਕਰਨ ਨਿਰਮਲ ਹੁੰਦਾ ਹੈ
ਤੋ ਮਾਨਵ ਸ਼ੁਭ ਗਤੀ ਲਹੰਤੇ।
ਜਿਹਨਾਂ ਦਾ ਅੰਤਸ਼ਕਰਨ ਸ਼ੁੱਧ ਹੁੰਦਾ ਹੈ ਉਹੀ ਮੁਕਤੀ ਪ੍ਰਾਪਤ ਕਰਦੇ ਨੇ, ਇਹ ਸਿਧਾਂਤ ਹੈ। ਬੇਣੀ ਪੰਡਿਤ ਜੀ ਨੇ ਜੋ ਪੜ੍ਹਿਆ ਸੀ ਉਹਨਾਂ ਨੇ ਤਾਂ ਉਹੀ ਦੱਸਣਾ ਸੀ ਕਿਹੜਾ ਅਨੁਭਵ ਸੀ। ਕਹਿਣ ਲੱਗਾ ਜੀ, ਇਹ ਜਿਹੜਾ ਕਰਮ ਕਾਂਡ ਕੀਤੇ ਜਾਂਦੇ ਨੇ, ਜਦੋਂ ਨਿਸ਼ਕਾਮ ਹੋ ਕੇ ਕਰਮ ਕਾਂਡ ਕੀਤੇ ਜਾਂਦੇ ਨੇ ਤਾਂ ਜੀਵ ਦੇ ਅੰਤਸ਼ਕਰਨ ਦੀ ਪਵਿੱਤਰਤਾ ਹੁੰਦੀ, ਅੰਤਸ਼ਕਰਨ ਸ਼ੁੱਧ ਹੁੰਦਾ, ਨਿਰਮਲ ਹੁੰਦਾ। ਜਦੋਂ ਅੰਤਸ਼ਕਰਨ ਨਿਰਮਲ ਹੁੰਦਾ ਹੈ ਫੇਰ ਹੀ ਮੁਕਤੀ ਤੇ ਕਲਿਆਣ ਪ੍ਰਾਪਤ ਹੁੰਦੀ ਹੈ।
ਤੁਮਰੇ ਪੰਥ ਵਿਖੇ ਇਓ ਨਾਈ।
ਪਰ ਮਹਾਰਾਜ ਜੀ, ਗੁਰੂ ਜੀ, ਮੈਂ ਇੱਥੇ ਵੇਖ ਰਿਹਾ ਵੀ ਤੁਹਾਡੇ ਪੰਥ ਦੇ ਵਿੱਚ ਨਾ ਤਪ ਕੀਤਾ ਜਾਂਦਾ ਹੈ, ਨਾ ਤੀਰਥਾਂ ਤੇ ਜਾਂਦੇ ਨੇ, ਨਾ ਇਹ ਵਰਤ ਰੱਖਦੇ ਨੇ, ਨਾ ਇਹ ਸੂਰਜ ਵੱਲ ਮੂੰਹ ਕਰਕੇ ਪਾਣੀ ਦਿੰਦੇ ਹੈ, ਨਾ ਇਹ ਹੋਰ ਕਰਮ ਕਾਂਡ ਜਿਹੜੇ ਸਾਡੇ ਸਨਾਤਨ ਧਰਮ ਚ ਕੀਤੇ ਜਾਂਦੇ ਨੇ ਇਹ ਨਹੀਂ ਕਰਦੇ। ਤੁਹਾਡੇ ਜਿਹੜੇ ਸਿੱਖ ਨੇ ਤੁਹਾਡੇ ਪੰਥ ਵਿੱਚ ਇਹ ਕਰਮ ਕਾਂਡ ਨਹੀਂ ਕੀਤੇ ਜਾਂਦੇ।
ਕੂਤੋ ਪਰਮ ਗਤ ਇਓ ਨਰ ਪਾਈ,
ਕੂਤੋ ਪਰਮ ਗਤ, ਫਿਰ ਤੁਹਾਡੇ ਇਹਨਾਂ ਸੇਵਕਾਂ ਨੂੰ ਮੁਕਤੀ ਕਿਵੇਂ ਮਿਲੇਗੀ ਜੇ ਕਰਦੇ ਹੀ ਨਹੀਂ, ਕਿਉਂਕਿ ਇਹ ਕਰਮ ਕੀਤਿਆਂ ਤਾਂ ਅੰਤਸ਼ਕਰਨ ਸ਼ੁੱਧ ਹੁੰਦਾ, ਜੇ ਕਰਮ ਕਰਦੇ ਹੀ ਨਹੀਂ ਨਾ ਵਰਤ ਰੱਖਦੇ ਨੇ। ਗੁਰਸਿੱਖ ਨਹੀਂ ਵਰਤ ਰੱਖਦਾ, ਬਾਕੀ ਦੁਨੀਆਂ ਰੱਖੇ ਰੱਖਦੀ ਹੈ ਜਿਹੜੀ। ਗੁਰਸਿੱਖ ਦਾ ਵਰਤ ਅੱਖਾਂ ਨਾਲ ਬੁਰਾ ਨਹੀਂ ਤੱਕਣਾ, ਗੁਰਸਿੱਖ ਦਾ ਵਰਤ ਇਹ ਆ ਵੀ ਕੰਨਾਂ ਨਾਲ ਬੁਰਾ ਨਹੀਂ ਸੁਣਨਾ, ਤੇ ਮਹੀਨੇ ਚ ਇੱਕ ਵਾਰੀ ਨਹੀਂ ਆਉਂਦਾ, ਸਦੈਵ ਹੀ ਹੁੰਦਾ। ਗੁਰਸਿੱਖ ਦਾ ਵਰਤ ਆ ਆਪਣੀ ਇਸ ਜ਼ੁਬਾਨ ਨਾਲ ਨਾ ਕਿਸੇ ਨੂੰ ਨਿੰਦਾ ਕਰਕੇ ਕਬੂਲ ਬੋਲਣਾ, ਨਾ ਕੋਈ ਮਾੜਾ ਭੈੜਾ ਬੋਲ ਬੋਲਣਾ, ਇਹ ਗੁਰਸਿੱਖ ਦੀ ਰਸਨਾ ਦਾ ਵਰਤ ਹੈ। ਅਲਪ ਆਹਾਰ ਸੁਲਭ ਸੀ ਨਿੰਦਰਾ, ਇਹ ਕਹਿੰਦਾ ਜੀ ਜਿਹੜੇ ਸਾਡੇ ਵਰਤ ਰੱਖਦੇ ਆ, ਕਦੇ ਇਕਾਦਸ਼ੀ ਦਾ, ਕਦੇ ਦੁਆਦਸ਼ੀ ਦਾ, ਕਦੇ ਕੋਈ ਕਦੇ ਕੋਈ, ਪਰ ਤੁਹਾਡੇ ਨਹੀਂ ਰੱਖਦੇ, ਸਾਡੇ ਤੀਰਥਾਂ ਤੇ ਜਾਂਦੇ ਹੈ, ਇਹ ਵੀ ਤੀਰਥਾਂ ਤੇ ਨਹੀਂ ਜਾਂਦੇ, ਫਿਰ ਇਹਨਾਂ ਦੇ ਅੰਤਸ਼ਕਰਨ ਦੀ ਸ਼ੁੱਧੀ ਕਿਵੇਂ ਹੋਵੇਗੀ? ਜੇ ਅੰਤਸ਼ਕਰਨ ਹੀ ਸ਼ੁੱਧ ਨਾ ਹੋਏ ਤੇ ਫਿਰ ਇਹਨਾਂ ਦੀ ਪਰਮਗਤੀ ਕਿਵੇਂ ਹੋਵੇਗੀ? ਇਹ ਮੋਕਸ਼ ਨੂੰ ਤੁਹਾਡੇ ਸਿੱਖ ਮੁਕਤੀ ਕਿਵੇਂ ਪ੍ਰਾਪਤ ਕਰਨਗੇ?
ਜੇ ਇਨ ਭਲਾ ਕਰਨ ਤੁਮ ਚਾਹੋ,
ਗੁਰੂ ਜੀ ਜੇ ਤੁਸੀਂ ਆਪਣੇ ਸਿੱਖਾਂ ਦਾ, ਆਪਣੇ ਸੇਵਕਾਂ ਦਾ ਜਿਹੜੇ ਤੁਹਾਡੇ ਪੰਥ ਵਿੱਚ ਚੱਲ ਰਹੇ ਨੇ, ਇਹਨਾਂ ਦਾ ਭਲਾ ਕਰਨਾ ਚਾਹੁੰਦੇ ਹੋ,
ਅਸ ਉਪਦੇਸ਼ ਦਿਓ ਦੁੱਖ ਦਾਹੋ,
ਤੇ ਫਿਰ ਇਹਨਾਂ ਨੂੰ ਐਸਾ ਉਪਦੇਸ਼ ਦਿਓ ਜਿਹੜਾ ਮੈਂ ਕਹਿ ਰਿਹਾ, ਵੀ ਇਹ ਵਰਤ ਰੱਖਿਆ ਕਰਨ, ਇਹ ਤੀਰਥਾਂ ਤੇ ਜਾਇਆ ਕਰਨ, ਇਹ ਸੂਰਜ ਵੱਲ ਮੂੰਹ ਕਰਕੇ ਪਾਣੀ ਵੀ ਦਇਆ ਕਰਨ, ਇਦਾਂ ਦੇ ਕਰਮ ਕਾਂਡ ਇਹ ਕਰਿਆ ਕਰਨ। ਤੁਹਾਡੇ ਸਿੱਖ ਤਾਂ ਹੀ ਇਹਨਾਂ ਦੀ ਕਲਿਆਣ ਹੋਣੀ ਹੈ, ਜੇ ਤੁਸੀਂ ਇਹਨਾਂ ਦਾ ਭਲਾ ਚਾਹੁੰਦੇ ਹੋ ਤਾਂ ਐਸਾ ਉਪਦੇਸ਼ ਇਹਨਾਂ ਨੂੰ ਦੇਵੋ।
ਤਪ ਆਦਿਕ ਮੈਂ ਜੋਰੋ ਇਨਕੋ,
ਇਹਨਾਂ ਨੂੰ ਤਪ ਕਰਨ ਚ ਲਾਓ, ਵੀ ਭੁੱਖੇ ਰਹਿ ਕੇ ਤਪ ਕਰਿਆ ਕਰਨ, ਜੰਗਲਾਂ ਚ ਜਾ ਕੇ ਪੁੱਠੇ ਲਟਕ ਕੇ ਤਪ ਕਰਿਆ ਕਰਨ, ਇਹਨਾਂ ਨੂੰ ਤਪ ਵਾਲੇ ਪਾਸੇ ਲਾਵੋ।
ਇਸ ਬਿਦ ਬਿਮਲ ਕਰੋ ਇਨ ਮਨ ਕੋ,
ਜਦੋਂ ਏਦਾਂ ਦਾ ਤਪ ਕਰਨਗੇ ਫਿਰ ਇਹਨਾਂ ਦੇ ਮਨ ਬਿਮਲ ਹੋਣਗੇ, ਇਹਨਾਂ ਦੇ ਮਨ ਸ਼ੁੱਧ ਹੋਣਗੇ, ਅੰਤਸ਼ਕਰਨ ਸ਼ੁੱਧ ਹੋਣਗੇ।
ਉਪਦੇਸ਼ੋ ਸ਼ਾਸਤਰਨ ਕੋ ਮਤ ਜਿਮ,
ਜਿਹੜਾ ਸ਼ਾਸਤਰਾਂ ਦਾ ਮਤ ਹੈ ਉਹ ਸ਼ਾਸਤਰਾਂ ਦਾ ਸਿਧਾਂਤ ਇਹਨਾਂ ਨੂੰ ਦ੍ਰਿੜ ਕਰਾਓ, ਸ਼ਾਸਤਰਾਂ ਵਿੱਚ ਜਿਹੜਾ ਉਪਦੇਸ਼ ਦਿੱਤਾ ਉਹ ਉਪਦੇਸ਼ ਇਹਨਾਂ ਨੂੰ ਦਿਆ ਕਰੋ।
ਇਨਕੀ ਛੇਮ ਹੋਤ ਕਈਏ ਤਿਮ,
ਤਾਂ ਇਹਨਾਂ ਦੇ ਕਲਿਆਣ ਹੋਵੇਗੀ ਜੇ ਤੁਸੀਂ ਸ਼ਾਸਤਰਾਂ ਦੇ ਅਧੀਨ ਰਹਿ ਕੇ ਸ਼ਾਸਤਰਾਂ ਦਾ ਹੀ ਉਪਦੇਸ਼ ਇਹਨਾਂ ਨੂੰ ਦੇਵੋ, ਜਿਵੇਂ ਮੈਂ ਕਹਿ ਰਿਹਾ।
ਸੁਨ ਪੰਡਿਤ ਤੇ ਗੁਰੂ ਪ੍ਰਬੀਨ,
ਜਦੋਂ ਬੇਣੀ ਪੰਡਿਤ ਨੇ ਇਹ ਬਚਨ ਕਹੇ, ਇਹ ਗੱਲਾਂ ਸਤਿਗੁਰਾਂ ਨੂੰ ਕਹੀਆਂ, ਸਤਿਗੁਰੂ ਸੱਚੀ ਪਾਤਸ਼ਾਹ ਜੀ ਨੇ ਸੁਣੀਆਂ।
ਹੰਕਾਰਿਤ ਕੋ ਉੱਤਰ ਦੀਨ,
ਮਹਾਰਾਜ ਜੀ ਨੇ ਵੇਖਿਆ ਵੀ ਇਹ ਹੰਕਾਰਿਆ ਹੋਇਆ ਬੇਣੀ, ਹਾਲਾਂਕਿ ਗੁਰੂ ਘਰ ਵਿੱਚ ਗੁਰਸਿੱਖ ਵੀ ਤਪ ਕਰਦੇ ਨੇ, ਗੁਰੂ ਘਰ ਵਿੱਚ ਗੁਰਸਿੱਖ ਵੀ ਵਰਤ ਰੱਖਦੇ ਹੈ। ਕਿਹੜਾ ਵਰਤ? ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਹੈ, ਅੱਖੀ ਸੂਤਕ ਵੇਖਣਾ ਪਰਤ੍ਰਿਆ ਪਰ ਧਨ ਰੂਪ, ਇਹ ਸਾਰੇ ਸੂਤਕ ਨੂੰ ਪਵਿੱਤਰ ਧਨ। ਅਲਪ ਆਹਾਰ ਸੁਲਭ ਸੀ ਨਿੰਦਰਾ, ਤਪ ਕਿਹੜਾ ਸੰਗਤ ਕਰ ਰਹੇ ਹੋ? ਇਹ ਗੁਰਸਿੱਖਾਂ ਦਾ ਤਪ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਇਹ ਤਪ ਹੈ, ਸਤਿਗੁਰਾਂ ਦੀ ਸੇਵਾ ਕਰਨੀ ਇਹ ਤਪ ਹੈ, ਚਾਹੇ ਤੁਸੀਂ ਜੋੜੇ ਝਾੜਦੇ ਹੋ ਇਹ ਵੀ ਤਪ ਹੈ। ਤੋ ਇਹ ਗੁਰਸਿੱਖਾਂ ਦਾ ਨਿਰਮਲ ਤਪ ਹੈ, ਪਰ ਇਹ ਕਹਿੰਦਾ ਸੀ ਜੰਗਲਾਂ ਚ ਰਹਿ ਕੇ ਨਹੀਂ ਤਪ ਕਰਦੇ, ਭੁੱਖੇ ਰਹਿ ਕੇ ਨਹੀਂ ਤਪ ਕਰਦੇ, ਬਨਵਾਸੀ ਨਹੀਂ ਹੁੰਦੇ, ਪਹਾੜਾਂ ਦੀਆਂ ਕੰਧਰਾਂ ਚ ਨਹੀਂ ਜਾਂਦੇ। ਜਦੋਂ ਇਹ ਸਾਰੀਆਂ ਗੱਲਾਂ ਬੇਣੀ ਨੇ ਕਹੀਆਂ, ਸਤਿਗੁਰਾਂ ਨੇ ਸੁਣੀਆਂ ਵੀ ਹੰਕਾਰੀ ਮਨੁੱਖ ਹੈ, ਹੰਕਾਰ ਦੇ ਸਹਿਤ ਇਹ ਬੋਲ ਬੋਲ ਰਿਹਾ।
ਤਪ ਆਦਿਕ ਮਖ ਕਰ ਬੇਕਰਮ,
ਮਹਾਰਾਜ ਜੀ ਫਿਰ ਇਹਦਾ ਹੰਕਾਰ ਦੂਰ ਕਰਨ ਲਈ ਬੋਲੇ, ਕਹਿੰਦੇ ਪੰਡਿਤ ਬੇਣੀ ਜੀ, ਤਪ ਕਰਨਾ ਜਾਂ ਫਿਰ ਯੱਗ ਕਰਨੇ ਜਿਹੜੇ ਕਰਮ ਕਾਂਡ ਤੁਸੀਂ ਦੱਸਦੇ ਹੋ,
ਇਹ ਤੋ ਤੀਨ ਜੁਗਨ ਕੋ ਧਰਮ,
ਇਹ ਪਹਿਲੇ ਤਿੰਨ ਯੁੱਗਾਂ ਦੇ ਧਰਮ ਸੀ, ਸਤਯੁਗ ਤ੍ਰੇਤੇ ਤੇ ਦੁਆਪਰ ਦੇ, ਇਹ ਕਲਯੁਗ ਦਾ ਧਰਮ ਨਹੀਂ, ਹਰ ਇੱਕ ਯੁੱਗ ਦਾ ਆਪਣਾ ਧਰਮ ਹੈ। ਸਤਯੁਗ ਸੱਤ, ਤੇਤਾ ਯੁਗੀ, ਦੁਆਪਰ ਪੂਜਾ, ਚਾਰੇ ਉਹਨਾਂ ਯੁੱਗਾਂ ਦੇ ਕਰਮ ਸੀ, ਕਲਯੁਗ ਦਾ ਧਰਮ ਆਪਣਾ, पहले जेड़े तीन योग ने उन्होंने अपने धर्म हैं तप करना यग आदक करनी है ये जेड़े कर्म कांड ने ये उन्हां युगां दे धर्म सन
अब जे नर होए कलमाई
आ जेड़े हुण कलयुग दे लोक ने कलयुग दे मनुख ने कलयुग दा जेड़ा धर्म है कलयुग दे प्राणियां लई
किसू करन की समरथ नाही
हुण कलयुग विच बंदियां च किन्नी क ताकत है भी जेड़े पुठे लटक के तप कर सकन पहले युगां च लोकां दे शरीरां विच तान सी बल सी वो पुठे भी लड़क लेंदे कई कई महीने भुखे भी रह लेंदे पर हुण इदां शरीरां विच किथे तान है इन्ना दो घंटे घंटा एक चौंकड़ा मार के बैठना औखा हुंदा है एक लत दे भार ते खलो के महीना महीना कौन खड़ के तप कर सकदा कलयुग च किथे इन्ना दान शरीरां च पहला लोकां दे शरीरां च तान सी बल सी वो कर लेंदे सी सतयुग त्रेते च हां जी
बिना अन्न ते प्राण बिना से
अन्न तो बिना भी वह कई कई महीने भुखे रह लेंदे कलयुग दे विच तां हुण केड़ा अन्न तो बिना पुराने समय चट्ठी पैरी खा लेंदे हुण तां तीन वेड़ी खा के भी बंदे नूं भुख लगदी है भी होर खाइए कहण तो भाव भी अन्न तो बिना नहीं रह सकते भोजन तो बिना शरीर है काया चलदी अन्न पानी दे आसरे ते अन्न तो बिना प्राण बिनसदे ने
किम तप करे जाए बन बासी
जेड़ा तप तुसी दसदे हो बेणी जी ओ करन वास्ते किवें जाणगे कलयुग दे लोक जंगल च किवें भुखे रहणगे किवें लटक के तप करनगे दरख्तां दे नाल जां पानी च जल धारा करके हां जी
दर्ब नहीं अर बल कछ नाई
फिर जेड़े यग हुंदे ने यगां विच लखां रुपया खर्च हुंदा सी पहला राजे महाराजे यग करदे सी महाराज कहिंदे इन्हां ने तां हुण कलयुग दे लोक ने धर्म अर्थ तां खर्चदे ही नहीं है ये किथे यग करनगे किथे लखां रुपया यगां च खर्चणगे ना इन्हां दे कोल इन्ना धन है ना इन्हां कोल इन्ना बल है भी ये तप कर सकन ना इन्ना धन है भी ये यग कर सकन
कहां शक्त मख कर बीमाई
हुण जे धानी कोई नहीं है गरीब लोग ने ये किथे यग करनगे इन्हां विच यग करन दी शक्ति ताकत किथे है
कर्म कांड में जी अब लागे
जेड़ा इन्हां नूं कर्म कांडां च लाइए कर्म कांड पहले युगां दे धर्म सी उदों लोक करदे सन उदों उन्हां दे शरीरां विच इह तान सी लोकां कोल धन सी उह ला लैंदे सी कलयुग दे लोकां दे कोल ना शरीरां दा बल रिहा महाराज जी कहिंदे ना काल नाहीं जोग नाहीं नाहीं सत का टब हुण उह सतयुग वाला वेला थोड़ी है हां जी
किम होए आवे सब दिन भागे
हुण किथे हुणे जीव गृहस्थी ने सारा दिन ज्यों सवेर तो लैके रात नूं जदों तक सौंदे नहीं भज्जे ही फिरदे है फिर भी कहिंदे जी कम नहीं मुकदे सबर संतोख घट है उदों लोक वेल हुंदा लंबियां उमरां हुंदियां उह कर लैंदे सी तप जग आदि किस पासे लगे रहिंदे सी हुण तां इन्हां कोल समा ही नहीं कहिंदे जी टाइम ही नहीं है इह कहिंदे 24 घंटे दा जिहड़ा टाइम हुंदा रात दिन दा इह भी 48 घंटे दा होना चाहीदा 48 घंटे दा 24 रात दिन होने चाहीदे ने तां जा तां भी कम नहीं इन्हां दे पूरे हुंदे तुसीं कहिंदे उहदे विचों इह समा कढ़न तप करन जा के यग करन इन्हां नूं तां भज नठ तों ही नहीं वेल मिलदी एहो जा समा इन्हां जीवां दा बनिया होया
दुष्कर सोच आदि को करनो
फिर जिवें पहला ओ लोक सोच आदिक कर्म रखदे हुण कली काल दे समें दे विच ओ सारे कर्म करने औखे हन
खान पान बिद तैसी बरनो
ये वरतारा हुंदा समें दा अज जे सानू किते गड्डे ते जाना पवे हजूर साहब औखा नहीं गया हुण तां जहाज ते भी जाना औखा लगदा ते अज तों 50-100 साल पहला पिछे जाइए पैदल जाया करदे तख्त साहब हजूर साहब दी यात्रा पैदल जाया करदे कोई विरला विरला जांदा पैदल जिहड़ा करके आउंदा यात्रा पिंडां दे पिंड लोक आउंदे उहनां दे कोल वी हजूरी सिख है उत्थों दर्शन करके आया उहदे दर्शन करके आईए सो कहण तों भाव है हुण उह समें समें दी खेड है ना महाराज जी कहिंदे भी जिहड़े कर्म कांड तुसीं दसदे हो परे ਉਹ ਪਹਿਲਾਂ ਕਰ ਲੈਂਦੇ ਸੀ ਲੋਕ ਉਹਨਾਂ ਦੇ ਸਰੀਰਾਂ 'ਚ ਤਾਣ ਬਲ ਸੀ ਉਹ ਕਰ ਲੈਂਦੇ ਸੀ ਹੁਣ ਨਹੀਂ ਹੋ ਸਕਦੇ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਭਾਵ ਰਸਾਮ੍ਰਿਤ 'ਚ ਉਹ ਕਹਿੰਦੇ ਕਲ ਕੇ ਸਭ ਦੁੱਖ ਨਿਵਾਰਨ ਕੋ ਭਵ ਤਾਰਨ ਕੋ ਜਗ ਪੀਤਰ ਆਏ ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ ਜਿਹੜੇ ਜਗ ਜੀਰਨ ਪੁਰਾਣੇ ਸਾਧਨ ਉਹ ਦੂਰ ਕਰਕੇ ਰਾਮ ਨਾਮ ਦੇ ਸਾਧਨ ਦੱਸੇ ਮਹਾਰਾਜ ਜੀ ਕਹਿੰਦੇ ਭਾਈ ਕਲਯੁੱਗ ਦੇ ਵਿੱਚ ਵੀ ਤਾਂ ਜੀਵਾਂ ਨੂੰ ਹੁਣ ਉਸ ਤਰੀਕੇ ਨਾਲ ਧਾਰਮਿਕ ਰਾਹ ਚੱਲਣੇ ਪੈਣਗੇ ਨਾ ਹਰ ਯੁੱਗ ਦਾ ਆਪੋ ਆਪਣਾ ਧਰਮ ਹੁੰਦਾ ਆਪੋ ਆਪਣਾ ਨਿਆਏ ਹੁੰਦਾ ਤੁਸੀਂ ਉਹ ਪੁਰਾਣੇ ਨਿਆਏ ਹੁਣ ਤਾਂ ਨਹੀਂ ਨਾ ਲਾਗੂ ਕਰ ਸਕਦੇ ਕਾਨੂੰਨ ਨੇ ਹੁਣ ਅੱਜ ਤੋਂ ਜੇ ਪਿੱਛੇ ਜਾਈਏ 200-300 ਸਾਲ ਪਹਿਲਾਂ ਕੋਈ ਕਤਲ ਕਰਦਾ 100-150 ਸਾਲ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕਤਲ ਕਰਦਾ ਕਹਿੰਦੇ ਉਹਦੀ ਜਗ੍ਹਾ ਤੇ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਕਤਲ ਕਰ ਦਿਓ ਜਿਹੜਾ ਨਿਕੰਮਾ ਜਿਹਾ ਹੁੰਦਾ ਕਹਿੰਦੇ ਚਲੋ ਇਹਨੂੰ ਮਾਰ ਦਿਓ ਕਤਲ ਕਿਸੇ ਨੇ ਕੀਤਾ ਹੁੰਦਾ ਪਰ ਹੁਣ ਤਾਂ ਨਹੀਂ ਉਹ ਕਾਨੂੰਨ ਵਿਵਸਥਾ ਹੁਣ ਜਿਹੜਾ ਕਰੇ ਉਹੀ ਕਹਿਣ ਤੋਂ ਭਾਵ ਉਹ ਪਰਿਸਥਿਤੀਆਂ ਦੇ ਮੁਤਾਬਕ ਵਰਤ ਜਾਂਦਾ ਹੈ ਵਰਤਾਰਾ ਹੁਣ ਤੁਸੀਂ ਸਤਯੁਗ ਤ੍ਰੇਤੇ ਵੇਲੇ ਦੇ ਜਿਹੜੇ ਨੇਮ ਨੇ ਹੁਣ ਕਲਯੁੱਗ 'ਚ ਕਿਵੇਂ ਲਾਗੂ ਕਰੋਗੇ ਕਲਯੁੱਗ ਵਿੱਚ ਤਾਂ ਹੁਣ ਲੋਕਾਂ ਨੂੰ ਸੁਖੈਨ ਧਰਮ ਚਾਹੀਦਾ ਹੈ ਕਿ ਪਰਮੇਸ਼ਰ ਦਾ ਭਜਨ ਕਰਕੇ ਸੁਖੈਨ ਤਰੀਕੇ ਨਾਲ ਪ੍ਰਭੂ ਦੇ ਸਰੂਪ 'ਚ ਭੇਦ ਹੋ ਜਾਣਾ ਉਦੋਂ ਲੰਮੀਆਂ ਉਮਰਾਂ ਹੁੰਦੀਆਂ ਸਰੀਰਾਂ ਦੇ ਬਲ ਹੁੰਦੇ ਧਨ ਕਰਕੇ ਲੋਕ ਧਨਵਾਨ ਹੁੰਦੇ ਉਹ ਯੱਗ ਕਰੀ ਜਾਂਦੇ ਪੁੰਨ ਕਰਮ ਕਰੀ ਜਾਂਦੇ ਤਪ ਕਰੀ ਜਾਂਦੇ ਵਿਹਲ ਹੁੰਦੀ ਲੱਗੇ ਰਹਿੰਦੇ ਹੁਣ ਤਾਂ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਗ੍ਰਿਸ਼ਤੀ ਸਿੱਖ ਹੈ 2.5 ਘੰਟੇ ਦਾ ਸਮਾਂ ਆਪਣੇ ਜੀਵਨ ਦੇ ਸੰਬੰਧ 'ਚੋਂ 24 ਘੰਟਿਆਂ 'ਚੋਂ ਕੱਢੇ 2.5 ਘੰਟੇ ਵੀ ਕੱਢ ਲਈਏ ਤਾਂ ਵੀ ਗੁਰੂ ਦੀ ਕਿਰਪਾ ਨਾਲ ਸਤਿਗੁਰਾਂ ਦੀ ਦਇਆ ਮੇਰਾਮਤ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਪਰ ਜੇ 24 ਘੰਟਿਆਂ 'ਚੋਂ 2.5 ਘੰਟੇ ਵੀ ਦਸਵੰਦ ਦੇ ਨਾਂ ਕੱਢੀਏ ਖਾਲਸਾ ਜੀ ਫਿਰ ਗੁਰੂ ਦੇ ਦੇਣਦਾਰ ਹਾਂ ਵੀ ਜਿਹਨੇ ਇੰਨੀਆਂ ਦਾਤਾਂ ਦੇ ਕੇ ਨਵਾਜਿਆ ਉਹਦੇ ਵਾਸਤੇ ਅਸੀਂ ਆਪਣਾ 2.5 ਘੰਟੇ ਦਾ ਸਮਾਂ ਕੱਢ ਕੇ ਵੀ ਉਹਦੇ ਸ਼ੁਕਰ 'ਚ ਨਾ ਜੁੜੀਏ ਫਿਰ ਬੇਸ਼ੁਕਰਿਆ ਕਿਰਤ ਘਣ ਦਾ ਜਿਹੜਾ ਲੇਵਲ ਹੈ ਫਿਰ ਉਹ ਲੱਗੇਗਾ ਖੈਰ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਪੰਡਿਤ ਬੇਣੀ ਜੀ ਇਹ ਉਹਨਾਂ ਯੁੱਗਾਂ ਦੇ ਧਰਮ ਸਨ ਜਿਹੜੇ ਤੁਸੀਂ ਦੱਸਦੇ ਹੋ
ਇਮ ਅਸ਼ਕਤ ਨਰ ਜਾਨੋ ਸਭੀ
ਏਦਾਂ ਹੁਣ ਲੋਕਾਂ ਚੋ ਤਾਣ ਬਲ ਸ਼ਕਤੀ ਨਹੀਂ ਰਹੀ
ਪ੍ਰਥਮ ਧਰਮ ਕਿਮ ਹੋਵੇ ਅਭੀ
ਹੁਣ ਜਿਹੜੇ ਪਹਿਲੇ ਕਰਮ ਕਾਂਡ ਤੁਸੀਂ ਦੱਸਦੇ ਹੋ ਹੁਣ ਨਹੀਂ ਹੋ ਸਕਦੇ
ਇਨਕੋ ਕਰਤੇ ਹੋ ਸੁਖ ਦੁੱਖ ਪਾਵੇ
ਉਹਨਾਂ ਨੂੰ ਉਹ ਕਰਦੇ ਹੋ ਜੇ ਕਰਮ ਕਾਂਡ ਕਰਦੇ ਵੀ ਸੀ ਪ੍ਰਾਪਤੀ ਕੀ ਹੁੰਦੀ ਸੁਖ ਦੁੱਖ ਹੀ ਹੁੰਦੇ ਪ੍ਰਾਪਤ
ਸੁਰਗ ਵਿਖੇ ਕਬ ਨਰਕ ਸਿਧਾਵੇ
ਕੀ ਮਿਲਦਾ ਸੀ ਉਹ ਕਰਮ ਕਾਂਡ ਕਰਕੇ ਵੀ ਕੀ ਲੱਭਦਾ ਸੀ ਕੋਈ ਸਵਰਗ ਚਲਾ ਗਿਆ ਕੋਈ ਨਰਕ ਚਲਾ ਗਿਆ ਬਸ ਇੰਨੀ ਕੀ ਕਹਾਣੀ ਸੀ ਹਾਂਜੀ
ਅਬ ਚਲ ਪਦਵੀ ਪਾਏ ਨਾ ਕੋ
ਪਰ ਜਿਹੜੀ ਮੁਕਤ ਪਦਵੀ ਸੀ ਨਾ ਅਬ ਚਲ ਪਦਵੀ ਉਹਨਾਂ ਕਰਮ ਕਾਂਡਾਂ ਕਰਕੇ ਉਦੋਂ ਵੀ ਨਹੀਂ ਸੀ ਮਿਲਦੀ ਉਦੋਂ ਵੀ ਜਿਹਨਾਂ ਨੂੰ ਅਬ ਚਲ ਪਦਵੀ ਪ੍ਰਾਪਤ ਹੋਈ ਪੰਡਿਤ ਬੇਣੀ ਜੀ ਉਹਨਾਂ ਨੂੰ ਪ੍ਰਾਪਤ ਹੋਈ ਜਿਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਹੁਣ ਵੀ ਕਿਉਂਕਿ ਇਹ ਪਰਮ ਪੁਰਾਤਨ ਨਾਮ ਪਰਮੇਸ਼ਰ ਦਾ ਤੁਸੀਂ ਸ਼ਾਸਤਰਾਂ ਦੀ ਗੱਲ ਕੀਤੀ ਹੈ ਪੰਡਿਤ ਜੀ ਉਹਨਾਂ ਸਿਮਰਤੀਆਂ ਸ਼ਾਸਤਰਾਂ ਵਿੱਚ ਵੀ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਇਆ ਗਿਆ ਜੀਵਾਂ ਨੂੰ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਇਹ ਕਰਮ ਕਾਂਡਾਂ ਦੇ ਕਰਕੇ ਜੀਵ ਕੇਵਲ ਸਵਰਗ ਨਰਕ ਨੂੰ ਜਾ ਸਕਦਾ ਪਰ ਉਸ ਤੋਂ ਵੱਧ ਨਹੀਂ ਕੁਝ ਪ੍ਰਾਪਤ ਹੁੰਦਾ ਪਰਮ ਪਦਵੀ ਪ੍ਰਾਪਤ ਨਹੀਂ ਹੁੰਦੀ
ਹੰਤਾ ਸਹਿਤ ਕਰਮ ਸ਼ੁਭ ਜੋ
ਕਿਉਂਕਿ ਜਦੋਂ ਕਰਮ ਕਾਂਡ ਕਰਦੇ ਹੰਕਾਰ ਕਰਦੇ ਮੈਂ ਇੰਨੇ ਤਪ ਕੀਤਾ ਮੈਂ ਇੰਨੇ ਯੱਗ ਕੀਤੇ ਨੇ ਮੈਂ ਇੰਨਾ ਤੀਰਥਾਂ ਤੇ ਮੈਂ ਇੰਨੇ ਵਰਤ ਰੱਖਦਾ ਉਹ ਇਹ ਕਰਮ ਕਾਂਡ ਕਰਕੇ ਹੰਕਾਰ ਕਰਦੇ ਹਨ
ਖੀਦ ਬਹੁਤ ਫਲ ਥੋੜੋ ਪਾਏ
ਮਿਹਨਤ ਬੜੀ ਕੀਤੀ ਫਲ ਥੋੜਾ ਮਿਲਿਆ ਜਿਵੇਂ ਪਿੱਛੇ ਆਈ ਸੀ ਨਾ ਕਥਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਚ ਵੀ ਲੱਕੜਹਾਰਾ ਸਾਰਾ ਦਿਨ ਲੱਕੜਾਂ ਕੱਟਦਾ ਤੇ ਸ਼ਾਮ ਨੂੰ ਮਿਹਨਤ ਤੇ ਇੱਕ ਜੌਹਰੀ ਏਸੀ ਕਮਰੇ ਚ ਬੈਠਾ ਹੁੰਦਾ ਹੀਰਿਆਂ ਦਾ ਵਪਾਰ ਕਰਦਾ ਉਹਨੂੰ ਮਿਹਨਤ ਥੋੜੀ ਤੇ ਫਲ ਕਿੰਨਾ ਮਿਲਦਾ ਨਾਮ ਜਪਣਾ ਹੀਰਿਆਂ ਦਾ ਵਪਾਰ ਹੈ ਤੇ ਆਹ ਕਰਮ ਕਾਂਡ ਜਿਹੜੇ ਤੁਸੀਂ ਦੱਸਦੇ ਹੋ ਇਹ ਮਿਹਨਤ ਜ਼ਿਆਦਾ ਮਜ਼ਦੂਰੀ ਜ਼ਿਆਦਾ फल थोड़ा है तमो गुणी तप है
नाशवंत जे यो समुदाय
सब कुछ नाशवान है
अब कल युग को समो सोआवा
पंडित बेणी जी हुण कलयुग दा समा है अब कल्लू आयो रे अब कल्लू आयो रे एक नाम बोवो बोवो कलयुग दा समा कलयुग का धर्म कहो कत भाई ਇਹ ਕਲਯੁਗ ਦਾ ਧਰਮ ਕੀ ਹੈ ਹਾਂਜੀ
ਜਿਸ ਕੋ ਰਾਜ ਤਿਸੀ ਕੋ ਨਿਆਵਾ
ਇਹ ਦੱਸੋ ਬੇਣੀ ਜੀ ਜਿਹਦਾ ਰਾਜ ਹੋਵੇ ਇਨਸਾਫ ਉਸੇ ਦਾ ਚੱਲਦਾ ਕਿ ਦੂਜੇ ਰਾਜੇ ਦਾ ਆ ਕੇ ਹੱਕ ਚੱਲ ਜਾਂਦਾ ਜਿਹਦੀ ਸਰਕਾਰ ਹੋਵੇ ਹੁਕਮ ਉਸੇ ਦਾ ਚੱਲਦਾ ਨਾ ਦੂਜੇ ਦਾ ਤਾਂ ਨੀ ਚੱਲਦਾ ਦੂਜਿਆਂ ਨੂੰ ਤਾਂ ਛਿੱਕੇ ਟੰਗ ਦਿੰਦੇ ਸਾਈਡ ਤੇ ਸਗੋਂ ਆਪਣੀਆਂ ਕਿੜਾਂ ਕੱਢਦੇ ਆ ਵੀ ਤੂੰ ਆਪਣੇ ਵੇਲੇ ਆਹ ਕੀਤਾ ਹੁਣ ਵੇਖ ਅਸੀਂ ਆਹ ਕਰਦੇ ਹਾਂ ਕਹਿਣ ਤੋਂ ਭਾਵ ਜਿਹਦਾ ਰਾਜ ਹੋਵੇ ਨਿਆਏ ਉਸੇ ਦਾ ਚੱਲਦਾ ਨਾ ਬੇਣੀ ਜੀ ਰਾਜ ਕਲਯੁਗ ਦਾ ਤੇ ਫਿਰ ਕਲਯੁਗ ਦਾ ਹੀ ਨਿਆਏ ਚੱਲਣਾ ਇਹਦੇ ਚ ਹੁਣ ਸਤਯੁਗ ਦਾ ਨਿਆ ਤਾਂ ਨਹੀਂ ਨਾ ਚੱਲਣਾ ਜਾਂ ਤ੍ਰੇਤੇ ਦਾ ਜਾਂ ਦੁਆਪਰ ਵਾਲੇ ਕਰਮ ਥੋੜੀ ਚੱਲਣੇ ਆ ਹਾਂਜੀ
ਤਪ ਆਦਿਕ ਸ਼ੁਭ ਕਰਮ ਮਹਾਨੀ
ਤਪ ਕਰਦੇ ਜਾਂ ਹੋਰ ਜਿਹੜੇ ਸ਼ੁਭ ਕਰਮ ਕਾਂਡ ਤੁਸੀਂ ਦੱਸੇ ਹਨ
ਗੁਰ ਸੇਵਾ ਕੇ ਹੋਵੇ ਨਾ ਸਮਾਨੀ
ਇਹ ਉਸ ਵੇਲੇ ਦੇ ਸ੍ਰੇਸ਼ਟ ਕਰਮ ਸੀ ਪਰ ਕਲਯੁਗ ਦੇ ਵਿੱਚ ਪੰਡਿਤ ਬੇਣੀ ਜੀ ਦੁਨੀਆਂ ਦਾ ਸਭ ਤੋਂ ਵੱਡਾ ਤਪ ਦੁਨੀਆਂ ਦਾ ਸਭ ਤੋਂ ਵੱਡਾ ਜਪ ਦੁਨੀਆਂ ਦਾ ਸਭ ਤੋਂ ਵੱਡਾ ਸ੍ਰੇਸ਼ਟ ਕਰਮ ਹੈ ਗੁਰੂ ਕੀ ਸੇਵਾ ਗੁਰੂ ਦੀ ਸੇਵਾ ਗੁਰ ਸੇਵਾ ਤਪਾ ਸਿਰ ਤਪਸਾਰ ਗੁਰੂ ਦੀ ਸੇਵਾ ਦੁਨੀਆਂ ਦੇ ਜਿੰਨੇ ਤਪ ਨੇ ਉਹਨਾਂ ਸਾਰੇ ਤਪਾਂ ਚੋਂ ਸ਼੍ਰੋਮਣੀ ਤਪ ਹੈ ਤੁਸੀਂ ਆ ਕੇ ਹੱਥ ਜੋੜ ਕੇ 5 ਮਿੰਟਾਂ ਵਾਸਤੇ ਸਤਿਗੁਰਾਂ ਦੇ ਸਨਮੁਖ ਖਲੋ ਗਏ ਤਾਂ ਸਮਝ ਲਓ ਭਾਵਨਾ ਸਹਿਤ ਆਣ ਖਲੋਤੇ ਨਮਸਕਾਰ ਕਰਨ ਵਾਸਤੇ ਅਰਦਾਸ ਵਿੱਚ ਤਾਂ ਇਹ ਸਮਝ ਲਓ ਕਈ ਯੁੱਗ ਖਲੋ ਕੇ ਤਪ ਕਰਨ ਦਾ ਫਲ ਪ੍ਰਾਪਤ ਹੋ ਗਿਆ
ਸਤਿ ਸ੍ਰੀ ਅਕਾਲ
ਗੁਰਦੇਵ ਨੂੰ ਆ ਕੇ ਸੀਸ ਝੁਕਾ ਕੇ ਨਮਸਕਾਰ ਕੀਤੀ ਵੰਦਨਾ ਕੀਤੀ ਅਦਬ ਸਹਿਤ ਸਮਰਪਣ ਭਾਵ ਨਾਲ ਪ੍ਰੇਮ ਸਹਿਤ ਵਿਖਾਵੇ ਵਾਸਤੇ ਨਹੀਂ ਪ੍ਰੇਮ ਸਹਿਤ ਨਮਸਕਾਰ ਕੀਤੀ ਤੋਂ ਸਮਝ ਲੈਣਾ ਕਿ ਪੁੱਠੇ ਲਟਕ ਕੇ ਸੈਂਕੜੇ ਯੁੱਗਾਂ ਤਾਈਂ ਤਪ ਹੋ ਗਿਆ ਸਾਡਾ ਗੁਰਦੇਵ ਦੀ ਪ੍ਰਕਰਮਾ ਕਰ ਲਈ ਤੋਂ ਸਮਝ ਲੈਣਾ ਪੂਰੇ ਵਿਸ਼ਵ ਭਰ ਵਿੱਚ ਜਿਤਨੇ ਤੀਰਥ ਨੇ ਉਹਨਾਂ ਦੀ ਯਾਤਰਾ ਹੋ ਗਈ ਪੂਰੇ ਸੰਸਾਰ ਭਰ ਦੇ ਤੀਰਥਾਂ ਦੀ ਯਾਤਰਾ ਹੋ ਗਈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ ਗੁਰੂ ਦੀ ਸੇਵਾ ਵਰਗਾ ਦੁਨੀਆਂ ਵਿੱਚ ਇਸ ਕਲੀ ਕਾਲ ਵਿੱਚ ਕੋਈ ਤਪ ਨਹੀਂ ਹੈ ਤੇ ਜੇ ਕੋਈ ਕਹੇ ਜਪ ਤੇ ਸਤਿਗੁਰਾਂ ਦੇ ਵਰਗਾ ਜਪ ਵੀ ਕੋਈ ਨਹੀਂ ਵਾਹਿਗੁਰੂ ਕਹਿਣ ਨਾਲ ਹੀ ਸੰਸਾਰ ਦੇ ਸਮਸਤ ਜਾਪਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਇਸ ਜਪ ਤੋਂ ਉੱਤਮ ਦੁਨੀਆਂ ਚ ਕੋਈ ਜਪ ਨਹੀਂ
ਸਤਿ ਸ੍ਰੀ ਅਕਾਲ
ਔਰ ਜੇ ਕਈ ਕਹੇ ਜੀ ਅਸੀਂ ਕਰਮ ਨਹੀਂ ਕਰਦੇ ਕਿ ਸਿੱਖ ਕਰਮ ਕਾਂਡੀ ਨਹੀਂ ਹਾਂ ਅਸੀਂ ਕਰਮ ਕਾਂਡੀ ਵੀ ਹਾਂ ਅਸੀਂ ਉਹ ਕਰਮ ਕਰਦੇ ਹਾਂ ਜੋ ਗੁਰਦੇਵ ਨੇ ਕਹੇ ਨੇ ਅੰਮ੍ਰਿਤ ਵੇਲੇ ਉੱਠਣ ਦਾ ਕਰਮ ਇਸ਼ਨਾਨ ਕਰਨ ਦਾ ਨਿਤਨੇਮ ਕਰਨ ਦਾ ਇਹ ਕਰਮਾਂ ਵਰਗਾ ਦੁਨੀਆਂ ਚ ਕੋਈ ਕਰਮ ਨਹੀਂ ਜਿਹੜਾ ਕਰਮ ਸਤਿਗੁਰੂ ਜੀ ਨੇ ਕਰਨ ਨੂੰ ਕਹਿ ਦਿੱਤਾ ਹੈ ਸਾਡੇ ਲਈ ਸਭ ਤੋਂ ਉੱਤਮ ਕਰਮ ਹੈ ਸਭ ਤੋਂ ਸ੍ਰੇਸ਼ਟ ਕਰਮ ਹੈ ਸਤਸੰਗਤ ਕਰਨੀ ਕਥਾ ਸੁਣਨੀ ਕੀਰਤਨ ਸੁਣਨਾ ਇਹਦੇ ਤੋਂ ਉੱਤਮ ਕਰਮ ਕਿਹੜਾ ਕਿਹੜਾ ਭਲਾ ਸੰਸਾਰ ਵਿੱਚ ਸਭ ਤੋਂ ਉੱਤਮ ਕਰਮ ਆ ਸੰਗਤ ਵਿੱਚ ਬੈਠੇ ਕਥਾ ਸੁਣ ਰਹੇ ਹਾਂ ਇਹਦੇ ਤੋਂ ਉੱਤਮ ਕਰਮ ਹੈ ਕੋਈ ਸੰਸਾਰ ਚ ਭਲਾ ਸਤਿਗੁਰਾਂ ਦੀ ਮਹਿਮਾ ਸੁਣ ਰਹੇ ਹਾਂ ਗੁਰਦੇਵ ਦੀ ਉਪਮਾ ਸੁਣ ਰਹੇ ਹਾਂ ਇਹ ਸਭ ਤੋਂ ਉੱਤਮ ਕਰਮ ਹੈ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਲਯੁਗ ਦੇ ਕਰਮ ਨੇ ਜਿਹੜੇ ਤੁਹਾਨੂੰ ਦੱਸ ਰਹੇ ਹਾਂ ਇਹਦੇ ਚ ਇਹ ਫਲੀ ਭੂਤ ਹੁੰਦੇ ਹੈ ਹਾਂਜੀ
ਸਤਨਾਮ ਕੋ ਸਿਮਰਨ ਸਾਰ
ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ ਇਹ ਸਾਰ ਹੈ ਸਾਰ ਕਹਿੰਦੇ ਨੇ ਤੱਤ ਨੂੰ ਨਿਚੋੜ ਨੂੰ ਅਕਾਲ ਪੁਰਖ ਜੀ ਦਾ ਸਿਮਰਨ ਕਰਨਾ ਇਹ ਸਾਰ ਹੈ ਨਿਚੋੜ ਹੈ
ਭੁਗਤ ਮੁਕਤ ਦੇ ਮੈਦ ਉਦਾਰ
ਸੱਚੇ ਨਾਮ ਦੇ ਇਸ ਸਿਮਰਨ ਵਿੱਚੋਂ ਭੁਗਤੀ ਵੀ ਮਿਲਦੀ ਹੈ ਮੁਕਤੀ ਵੀ ਮਿਲਦੀ ਹੈ ਭੁਗਤ ਮੁਕਤ ਕਾ ਦਾਤਾ ਨਾਮ ਦੇ ਸਿਮਰਨ ਚੋਂ ਭੁਗਤੀ ਵੀ ਮਿਲ ਜਾਂਦੀ ਆ ਤੇ ਮੁਕਤੀ ਵੀ ਮਿਲ ਜਾਂਦੀ ਆ ਬੇਣੀ ਜੀ ਕਿ ਭੁਗਤੀ ਨਹੀਂ ਚਾਹੀਦੀ ਸੰਸਾਰ ਦੇ ਜੀਵਾਂ ਨੂੰ ਉਹ ਵੀ ਚਾਹੀਦੀ ਆ ਨਾਮ ਚ ਉਹ ਵੀ ਮਿਲਦੀ ਹੈ ਮੁਕਤੀ ਉਹ ਵੀ ਪ੍ਰਾਪਤ ਦੋ ਹੀ ਚੀਜ਼ਾਂ ਕਹਿ ਲਓ ਭੁਗਤ ਤੇ ਮੁਕਤ ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਓ ਲੋਕ ਸੁਖੀਆ ਤੇ ਪਰਲੋਕ ਸੇਲਾ ਲੋਕ ਦੀ ਗੱਲ ਕਰਨੀ ਹੋਵੇ ਤੇ ਇੱਥੇ ਭੁਗਤ ਚਾਹੀਦੀ ਹੈ ਪਰਲੋਕ ਦੀ ਗੱਲ ਕਰੀਏ ਉੱਥੇ ਮੁਕਤ ਚਾਹੀਦੀ ਹੈ ਦੋਵੇਂ ਚੀਜ਼ਾਂ ਨੇ ਨਾ ਹਲਤ ਸੁੱਖ ਪਲਤ ਸੁੱਖ ਇਹ ਦੋਵੇਂ ਸੁੱਖ ਪਰਮੇਸ਼ਰ ਦੇ ਸਿਮਰਨ ਚੋਂ ਪ੍ਰਾਪਤ ਹੋ ਜਾਂਦੇ ਬੇਣੀ ਜੀ ਜਦੋਂ ਗੁਰਸਿੱਖ ਜਪਦੇ ਨੇ ਨਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਇਹ ਨਾਮ ਭੋਗ ਮੋਖ ਦਾ ਦਾਤਾ ਹੈ ਇਹਦੇ ਚ ਭੁਗਤੀ ਵੀ ਮਿਲ ਜਾਂਦੀ ਹੈ ਤੇ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ
ਸਿਮਰਨ ਸ਼ਰਵਨ ਭਗਤ ਵਡਿਆਈ
ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਭਗਤੀ ਕਿੱਡੀ ਵੱਡੀ ਭਗਤੀ ਆ ਕਲੀ ਕਾਲ ਦੇ ਸਮੇਂ ਵਿੱਚ ਪਰਮੇਸ਼ਰ ਦੇ ਸਿਮਰਨ ਦੀ ਭਗਤੀ ਅਕਾਲ ਪੁਰਖ ਦਾ ਸਿਮਰਨ ਕਰਨਾ ਇਹ ਬੜੀ ਵੱਡੀ ਭਗਤੀ ਹੈ ਸੰਸਾਰ 'ਚ ਵਾਹਿਗੁਰੂ ਕਿੱਥੇ ਕਿਹਾ ਜਾਂਦਾ ਖਾਲਸਾ ਜੀ ਆਪਾਂ ਸਾਰੇ ਬੈਠੇ ਹਾਂ ਮਾਫ ਕਰਨਾ ਕਿੰਨੀ ਕੁ ਵਾਰੀ ਦਿਨ ਵਿੱਚ ਵਾਹਿਗੁਰੂ ਜਪ ਲੈਂਦੇ ਹਾਂ ਸੌਖਾ ਕੰਮ ਜੇ ਜਪਣ ਵੀ ਲੱਗੀਏ ਫਿਰ ਭੁੱਲ ਜਾਂਦਾ ਫਿਰ ਜਪਣ ਲੱਗੀਏ ਫਿਰ ਭੁੱਲ ਜਾਂਦਾ ਹੁੰਦਾ ਨਾ ਐਸਾ ਕਿਉਂਕਿ ਇਹ ਬੜੀ ਵੱਡੀ ਭਗਤੀ ਹੈ ਹਰ ਇੱਕ ਕੋਲੋਂ ਥੋੜੀ ਹੋ ਜਾਂਦੀ ਹੈ ਇਹ ਗਿੱਲਾ ਪੀਣਾ ਪੀਸਣਾ ਪੈਂਦਾ ਪਹਿਲਾਂ ਫਿਰ ਜਾ ਕੇ ਰਸ ਬਣਦਾ ਬਾਅਦ ਵਿੱਚ ਸਹਿਜੇ ਸਹਿਜੇ ਫਿਰ ਜਦੋਂ ਬਣ ਜਾਏ ਫਿਰ ਛੁੱਟਦਾ ਨਹੀਂ ਫਿਰ ਤਾਂ ਅਵਸਥਾ ਬਣ ਜਾਂਦੀ ਆਖਾਂ ਜੀਵਾਂ ਫਿਰ ਉਹ ਖੇਡ ਬਣਦੀ ਨਹੀਂ ਤਾਂ ਉਸ ਤੋਂ ਪਹਿਲਾਂ ਜਦੋਂ ਸ਼ੁਰੂ ਕਰੀਏ ਉਦੋਂ ਆਖਣ ਔਖਾ ਸਾਚਾ ਨਾ ਹੈ ਉਦੋਂ ਔਖਾ ਜੇ ਇਹ ਸਭ ਤੋਂ ਵੱਡੀ ਭਗਤੀ ਆ ਸਿਮਰਨ ਭਗਤੀ ਪਰਮੇਸ਼ਰ ਦਾ ਭਜਨ ਕਰਨਾ ਕਲਗੀਧਰ ਜੀ ਦੇ ਪਾਸ ਆਏ ਕੁਝ ਪੰਡਿਤ ਕਹਿੰਦੇ ਜੀ ਤੁਸੀਂ ਚੰਗਾ ਕੰਮ ਕੀਤਾ ਖਾਲਸਾ ਸਾਜ ਦਿੱਤਾ ਸਾਨੂੰ ਕੋਈ ਦਾਨ ਪੁੰਨ ਨਹੀਂ ਕਰਦਾ ਵੀ ਸਾਡਾ ਕੰਮ ਕਿਵੇਂ ਚੱਲੂ ਤੁਸੀਂ ਕਹਿੰਦੇ ਹੋ ਵੀ ਦਾਨ ਖਾਲਸੇ ਨੂੰ ਹੀ ਦੇਣਾ ਇਹ ਸਾਨੂੰ ਦਿੰਦੇ ਨਹੀਂ ਮਹਾਰਾਜ ਜੀ ਕਹਿੰਦੇ ਆ ਜਾਓ ਅਸੀਂ ਦੇ ਦਿੰਦੇ ਹਾਂ ਦਾਨ ਇੱਦਾਂ ਕਰੋ ਵੀ ਕੱਲ੍ਹ ਤੋਂ ਸਵੇਰੇ ਆ ਜਾਇਓ ਜਿਹੜਾ ਜਿਹੜਾ ਵੀ ਤੁਸੀਂ ਨਾਮ ਜਪਦੇ ਹੋ ਅਸੀਂ ਨਹੀਂ ਕਹਿੰਦੇ ਵਾਹਿਗੁਰੂ ਜਪੋ ਜਿਹੜਾ ਵੀ ਜਪਦੇ ਹੋ ਮਾਲਾ ਲੈ ਕੇ ਅੱਠ ਅੱਠ ਘੰਟੇ ਯਾਨੀ ਕਿ ਤਿੰਨ ਕੁ ਪੈਰ ਦੋ ਢਾਈ ਪੈਰ ਤਿੰਨ ਪੈਰ ਆ ਕੇ ਤੁਸੀਂ ਰੋਜ਼ ਭਜਨ ਕਰਨਾ ਸ਼ਾਮ ਨੂੰ ਪੰਜ ਪੰਜ ਸ਼ਰਫੀਆਂ ਦਿਆ ਕਰਾਂਗੇ ਸੋਨੇ ਦੀਆਂ ਪੰਡਿਤ ਕਹਿੰਦੇ ਜੀ ਬੜੀ ਵਧੀਆ ਗੱਲ ਇਹ ਤਾਂ ਖੁਸ਼ੀ ਦੀ ਗੱਲ ਹੋ ਗਈ ਆ ਗਏ ਪਹਿਲੇ ਦਿਨ ਮਾਲਾ ਫੜ ਕੇ ਹੁਣ ਅੱਠ ਘੰਟੇ ਕਿਹੜੇ ਸੌਖੇ ਲੰਘ ਜਾਂਦੇ ਹੈ ਤੁਸੀਂ ਦਸ ਕੁ ਮਿੰਟ ਵੀ ਬਹਿ ਜਾਓ ਨਾ ਨੇਤਰ ਬੰਦ ਕਰਕੇ ਸਿਮਰਨ ਕਰਨ ਵਾਸਤੇ ਉਹ ਜਾਪਦਾ ਜਿਵੇਂ ਘੰਟਾ ਡੇਢ ਘੰਟਾ ਲੰਘ ਗਿਆ ਹੋਵੇ ਏਦਾਂ ਹੀ ਲੱਗਦਾ ਨਾ ਜੀ ਦਸ ਮਿੰਟ ਵੀ ਏਦਾਂ ਜਾਪਦਾ ਵੀ ਕਿੰਨਾ ਹੀ ਟਾਈਮ ਹੋ ਗਿਆ ਹੁਣ ਬੈਠਿਆਂ ਪਹਿਲੇ ਦਿਨ ਵਿੱਚ ਮਾਲਾ ਵੀ ਫੇਰੀ ਜਾਣ ਨਾਲ ਗੱਲਾਂ ਵੀ ਕਰ ਲਿਆ ਕਰਨ ਸ਼ਾਮ ਜੀ ਹੋ ਗਈ ਮਸਾਂ ਹੀ ਟਾਈਮ ਪਾਸ ਹੋਇਆ ਮਹਾਰਾਜ ਜੀ ਨੇ ਆਖਿਆ ਖਜ਼ਾਨਚੀ ਨੂੰ ਦੇ ਦਿਓ ਜੀ ਸਾਰਿਆਂ ਨੂੰ ਪੰਜ ਪੰਜ ਸ਼ਰਫੀਆਂ ਸੋਨੇ ਦੀਆਂ ਮਹਾਰਾਜ ਜੀ ਕਹਿੰਦੇ ਕੱਲ੍ਹ ਨੂੰ ਫਿਰ ਆ ਜਾਓ ਬਸ ਤੁਸੀਂ ਇਹੀ ਕੰਮ ਕਰਨਾ ਅਗਲੇ ਦਿਨ ਫਿਰ ਆਏ ਸਵੇਰੇ ਮਹਾਰਾਜ ਜੀ ਨੇ ਪਹਿਰੇਦਾਰ ਨੂੰ ਕਿਹਾ ਵੀ ਕੱਲ੍ਹ ਤਾਂ ਇਹ ਗੱਲਾਂ ਬਾਤਾਂ ਕਰਕੇ ਵੀ ਟਾਈਮ ਪਾਸ ਕਰ ਗਏ ਅੱਜ ਗੱਲਾਂ ਨਹੀਂ ਕਰਨ ਦੇਣੀਆਂ ਦੁਪਹਿਰੇ ਗੱਫਾ ਪ੍ਰਸ਼ਾਦਾ ਛਕਾਓ ਇਹਨਾਂ ਨੂੰ ਖੀਰ ਵੀ ਛਕਾਉਣੀ ਚੰਗੀ ਤੇ ਗੱਲਾਂ ਨਹੀਂ ਕਰਨ ਦੇਣੀਆਂ ਇਹਨਾਂ ਨੂੰ ਕਹਿਣਾ ਵੀ ਭਜਨ ਹੀ ਕਰਨਾ ਬਹਿ ਕੇ ਨਾਮ ਹੀ ਜਪੋ ਅਗਲੇ ਦਿਨ ਹੁਣ ਗੱਲਾਂ ਜਦੋਂ ਬੰਦ ਹੋ ਗਈਆਂ ਜਿਹੜਾ ਕੋਈ ਬੋਲੇ ਸਿੱਖ ਪਹਿਰੇਦਾਰ ਖਲੋਤੇ ਕਹਿੰਦੇ ਨਾ ਪੰਡਿਤ ਜੀ ਗੱਲਾਂ ਕਰਨ ਦੇ ਪੈਸੇ ਨਹੀਂ ਮਿਲਣੇ ਰੱਬ ਰੱਬ ਕਰੋ ਹੁਣ ਗੱਲਾਂ ਕੀਤੇ ਬਿਨਾਂ ਕਿੱਥੇ ਟਾਈਮ ਪਾਸ ਹੋਵੇ ਵਾਹਿਗੁਰੂ ਭਜਨ ਕਰਦੇ ਆ ਔਖੇ ਸੌਖੇ ਸ਼ਾਮ ਤਾਂ ਇਹਨਾਂ ਨੇ ਡੰਗ ਟਪਾਇਆ ਪੰਜ ਸ਼ਰਫੀਆਂ ਮਹਾਰਾਜ ਜੀ ਨੇ ਦਿੱਤੀਆਂ ਫਿਰ ਇਹਨਾਂ ਸਾਰਿਆਂ ਨੂੰ ਪਾਤਸ਼ਾਹ ਕਹਿੰਦੇ ਕੱਲ ਨੂੰ ਆ ਜਾਓ ਕਹਿੰਦੇ ਨਾ ਮਹਾਰਾਜ ਇਹ ਗਿੱਲਾ ਪੀਣ ਸਾਡੇ ਕੋਲੋਂ ਨਹੀਂ ਪੀ ਹੁੰਦਾ राहु केतु बैल हमारे इनकी खेती खावे, राहु केतु बैल हमारे इनकी खेती खावे। किसी नूं दस देना भी तेरे ते राहु भारी है, उहदे कोल पैसे लै लैणे। किसी नूं कहना केतु तेरे ते आ गया, महाराज साडा तां कम सुखाला जिहड़ा औखा कम जे। भजन करना बड़ा औखा है गुरु खालसा जी, ये उदों सुखाला हो जांदा जदों मेरे साहब की नजर वरत जाए। जदों सतगुरु जी अपनी कृपा कर देन फिर सौखा है, फिर तो अठे पैर ही सुरत जुड़ी रही गुरु चरणा नाल जिन्हां ते गुरु की कृपा वरतती है। इस करके गुरमुख दया ही मंगदे आ सतगुरां दे चरणां चों, बेनतियां कर करके मंगदे आ तुम करो दया मेरे साईं। महाराज साडे ते दया करो, साडे ते तरस करो, सतगुरां दी दया मंगनी कृपा मंगनी। महाराज जी कहिंदे भाई ਇਹ ਸਿਮਰਨ ਸਰਵਣ ਭਗਤ ਵਡਿਆਈ, ਸਿਮਰਨ ਕਰਨਾ ਤੇ ਕੰਨਾਂ ਨਾਲ ਸੁਣਨਾ, ਰਸਨਾ ਤੋਂ ਵਾਹਿਗੁਰੂ ਕਹਿ ਕੇ ਕੰਨਾਂ ਨਾਲ ਸੁਣਨਾ। ਪਾਤਸ਼ਾਹ ਕਹਿੰਦੇ ਭਗਤੀ ਦੀ ਬੜੀ ਵੱਡੀ ਵਡਿਆਈ ਹੈ,
ਇਸ ਸਮਕਲ ਨੇ ਆਨ ਵਡਾਈ,
ਇਹਦੇ ਸਮਾਨ ਸਿਮਰਨ ਕਰਨ ਦੇ ਤੁਲ ਕਲਯੁਗ ਵਿੱਚ ਕਿਸੇ ਹੋਰ ਕਰਮ ਨੂੰ ਕੋਈ ਵਡਿਆਈ ਨਹੀਂ। ਸਭ ਤੋਂ ਵੱਡਾ ਕਰਮ, ਸਭ ਤੋਂ ਵੱਡੀ ਭਗਤੀ, ਸਭ ਤੋਂ ਵੱਡਾ ਤਪ, ਸਭ ਤੋਂ ਵੱਡੀ ਸਾਧਨਾ, ਸਭ ਤੋਂ ਵੱਡਾ ਧਿਆਨ, ਸਭ ਤੋਂ ਵੱਡਾ ਗਿਆਨ, ਉਹ ਹੈ ਵਾਹਿਗੁਰੂ ਭਜਨ ਕਰਨਾ, ਪਰਮੇਸ਼ਰ ਦਾ ਸਿਮਰਨ ਕਰਨਾ। ਹਾਂਜੀ,
ਇਸ ਬਿਨ ਮੁਕਤ ਨਾ ਕੋਈ ਪਾਵੇ,
ਇਸ ਨਾਮ ਦੇ ਭਜਨ ਤੋਂ ਬਿਨਾਂ ਨੀ ਜੇ ਮੁਕਤੀ ਮਿਲਣੀ। ਪੰਡਿਤ ਜੀ ਪਹਿਲਾਂ ਵੀ ਨਾਮ ਨਹੀਂ ਤਾਰੇ ਨੇ ਜਿੰਨੇ ਤਾਰੇ ਨੇ ਹੁਣ ਤਾਈ, ਹੁਣ ਵੀ ਨਾਮ ਨਹੀਂ ਤਾਰਨੇ ਨੇ, ਆਉਣ ਵਾਲੇ ਸਮੇਂ ਚ ਵੀ ਉਹੀ ਤਰਨਗੇ ਜਿਹੜੇ ਨਾਮ ਜਪਣਗੇ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਭਜਨ ਦੇ ਨਾਮ ਦੇ ਤੁਲ ਕੁਝ ਵੀ ਨਹੀਂ।
ਜਿਉਂ ਸਿੱਖ ਤਾ ਤੇ ਤੇਲ ਨ ਆਵੇ,
ਦੱਸੋ ਭਲਾ ਪੰਡਿਤ ਜੀ ਰੇਤਾ ਪਾ ਲਓ ਕੋਹਲੂ ਚ ਤੇ ਉਹਨੂੰ ਪੀੜ ਕੇ ਉਹਦੇ ਚ ਤੇਲ ਨਿਕਲਦਾ ਭਲਾ ਰੇਤਾ ਚੋਂ? ਰੇਤ ਚੋਂ ਤਾਂ ਨੀ ਤੇਲ ਨਿਕਲਦਾ। ਹਾਂਜੀ,
ਤਪ ਬ੍ਰਤ ਆਦਿਕ ਜੇ ਆਚਾਰ,
ਜਿਹੜੇ ਕਰਮ ਕਾਂਡ ਤੁਸੀਂ ਪੇ ਦੱਸਦੇ ਹੋ ਇਹ ਹੈ ਰੇਤਾ। ਹੁਣ ਇਸ ਰੇਤ ਨੂੰ ਕੋਹਲੂ ਚ ਪਾ ਕੇ ਇਹਦੇ ਚ ਮੁਕਤੀ ਰੂਪੀ ਤੇਲ ਨਹੀਂ ਜੇ ਨਿਕਲਣਾ। ਜਿਹੜੇ ਆ ਬਰਤ ਆਦਿਕ ਰੱਖਣੇ ਜਾਂ ਤੁਸੀਂ ਇਹ ਕਰਮ ਕਾਂਡ ਦੱਸਦੇ ਜੇ, ਇਹ ਜਿੰਨੇ ਆਚਾਰ ਹਨ
ਉਹ ਕਟ ਨਾਮ ਵਿਹੀਨ ਆਸਾਰ,
ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਸਭ ਆਸਾਰ ਨੇ, ਫੋਕਟ ਨੇ। ਫੋਕਟ ਕਰਮ ਕਿਹਾ ਇਹਨਾਂ ਨੂੰ ਮਹਾਰਾਜ ਜੀ ਨੇ। ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਇਹ ਸਾਰੇ ਕਰਮ ਕਾਂਡਾਂ ਨੂੰ ਕਹਿ ਕੇ ਫਿਰ ਪਾਤਸ਼ਾਹ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਵੀ ਨਹੀਂ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਸਾਰੇ ਕਰਮ ਕਾਂਡ ਫੋਕਟ ਹਨ।
ਔਰ ਕਹਾਂ ਲਗ ਕਹੋ ਬਣਾਈ,
ਮਹਾਰਾਜ ਜੀ ਕਹਿੰਦੇ ਹੋਰ ਕਿੱਥੋਂ ਤੱਕ ਕਹੀਏ ਬਣਾ ਕੇ।
ਅਪਰ ਵਿਪਰ ਜੈ ਹੋਏ ਸਭ ਜਾਈ,
ਸਾਰੇ ਕਰਮ ਹੀ ਕੱਟੇ ਜਾਣਗੇ, ਪਰਮੇਸ਼ਰ ਦੇ ਭਜਨ ਦੇ ਤੁਲ ਕੁਝ ਵੀ ਨਹੀਂ।
ਸਿਮਰੈ ਨਾਮ ਹਰੇ ਹੰਕਾਰ,
ਬਾਕੀ ਦੇ ਕਰਮ ਕੀਤਿਆਂ ਹੰਕਾਰੀ ਹੋ ਜਾਂਦਾ ਬੰਦਾ, ਪਰ ਜਦੋਂ ਕੋਈ ਨਾਮ ਜਪਦਾ ਉਹਦੇ ਅੰਦਰੋਂ ਹੰਕਾਰ ਚੱਲਿਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਜਪਣ ਵਾਲੇ ਅੰਦਰੋਂ ਹੰਕਾਰ ਨਿਕਲਦਾ, ਬਾਕੀ ਕਰਮ ਕਾਂਡ ਕਰਨ ਵਾਲਿਆਂ ਦੇ ਅੰਦਰ ਹੰਕਾਰ ਆਉਂਦਾ, ਇਹ ਫਰਕ ਹੈ। ਹਾਂਜੀ,
ਕਰਮਨ ਮੈਂ ਇਉ ਬਦੇ ਉਦਾਰ,
ਇਸ ਕਰਕੇ ਜਿਹੜੇ ਆ ਬਾਹਰਲੇ ਕਰਮ ਤੁਸੀਂ ਦੱਸ ਦਿਓ ਇਹਨਾਂ ਨੂੰ ਕੀਤਿਆਂ ਹੰਕਾਰ ਵੱਧਦਾ।
ਸੋ ਹੰਕਾਰ ਹੈ ਦੂਸ਼ਣ ਮੂਲ,
ਉਹ ਜਿਹੜਾ ਹੰਕਾਰ ਹੈ ਉਹ ਸਾਰੇ ਦੁੱਖਾਂ ਦਾ ਮੂਲ ਜੜ ਹੈ। ਜਿੱਥੇ ਹੰਕਾਰ ਆ ਜੇ ਉੱਥੇ ਸਾਰੇ ਆ ਜਾਂਦੇ ਨੇ। ਜੋਗਾ ਸਿੰਘ ਨੂੰ ਹੰਕਾਰ ਹੀ ਆਇਆ ਸੀ ਨਾ, ਮੇਰੇ ਵਰਗਾ ਸਿੱਖ ਕਿਹੜਾ ਹੋਣਾ ਜਿਹੜਾ ਵਿੱਚ ਲਾਵਾਂ ਹੀ ਛੱਡ ਕੇ ਆ ਗਿਆ ਆਪਣੀਆਂ, ਗੁਰੂ ਦਾ ਬਚਨ ਮੰਨ ਕੇ। ਜਦੋਂ ਹੰਕਾਰ ਆਇਆ ਝੱਟ ਕਾਮ ਨੂੰ ਵੀ ਉਹਨੇ ਸੱਦ ਲਿਆ ਵੀ ਆ ਜਾ ਮੈਂ ਜਗ੍ਹਾ ਬਣਾ ਲਈ ਹੈ, ਬਾਕੀਆਂ ਨੂੰ ਵੀ ਸੱਦ ਲਿਆ, ਉਹਦੇ ਕਾਮ ਨੂੰ ਵੀ ਆਵਾਜ਼ ਮਾਰ ਲਈ, ਪਹਿਰੇਦਾਰ ਖਲੋਤਾ ਉਹਦੇ ਤੇ ਗੁੱਸਾ ਕਰੀ ਜੇ ਕ੍ਰੋਧ ਨੂੰ ਵੀ ਆਵਾਜ਼ ਮਾਰ ਲਈ। ਸੱਜ ਵਿਆਹੀ ਸਤੀ ਇਸਤਰੀ ਨੂੰ ਛੱਡ ਆਇਆ ਉਦੋਂ ਕਾਮ ਨਹੀਂ ਵਿਆਪਿਆ, ਜਦੋਂ ਹੰਕਾਰ ਆਇਆ ਤੇ ਟਕੇ ਦੀ ਵੇਸ਼ਵਾ ਨੂੰ ਵੇਖ ਕੇ ਡੋਲ ਗਿਆ। ਕਿਉਂਕਿ ਹੰਕਾਰ ਜਿਹੜਾ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ। ਪਾਤਸ਼ਾਹ ਨੇ ਇਹਨੂੰ ਤਾਂ ਹੀ ਦੀਰਘ ਰੋਗ ਕਿਹਾ। ਮਹਾਰਾਜ ਕਹਿੰਦੇ ਜਿਹੜੇ ਕਰਮ ਤੁਸੀਂ ਕਹਿੰਦੇ ਹੋ ਕਰਨ ਨੂੰ, ਇਹਨਾਂ ਨੂੰ ਕੀਤਿਆਂ ਬੰਦਾ ਹੰਕਾਰੀ ਹੋ ਜਾਂਦਾ। ਇਹ ਹੰਕਾਰ ਹੁਣ ਸਾਰੇ ਦੋਸ਼ਾਂ ਦਾ ਮੂਲ ਹੈ।
ਗਤਕਾਂ ਕੀ ਤਾਰੇ ਨੇ ਭੂਲ,
ਇਹਨੂੰ ਮੁਕਤੀ ਚਾਹੀਦੀ ਆ। ਉਹ ਤਾਂ ਭੁੱਲ ਕੇ ਵੀ ਕਦੇ ਹੰਕਾਰ ਨਹੀਂ ਕਰਦਾ, ਕਹਿੰਦਾ ਕਿਆ ਜਾਣੀਏ, ਅਜੇ ਤਾਂ ਭਗਤ ਜੀ ਮਹਾਂਪੁਰਸ਼ ਕਿੱਡੇ ਉੱਚੀ ਪਦਵੀ ਦੇ ਮਾਲਕ, ਉਹ ਕਹਿੰਦੇ ਕੀ ਜਾਣੀਏ, ਅਜੇ ਤੱਕ ਜ਼ਿੰਦਗੀ ਦੀ ਕਿਸ਼ਤੀ ਸਮੁੰਦਰ ਚ ਹੈ, ਕਿਆ ਜਾਣੀਏ। ਉਹ ਹੰਕਾਰ ਨਹੀਂ ਕਰਦੇ, ਕਹਿੰਦੇ ਕਾਹਦਾ ਹੰਕਾਰ। ਇੱਕ ਮਹਾਂਪੁਰਸ਼ ਭਗਤ ਨੂੰ ਕਿਹਾ ਵੇਸ਼ਵਾ ਨੇ, ਕਹਿਣ ਲੱਗੇ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂੰਛ ਚੰਗੀ। ਉਹਨੇ ਆਖਿਆ ਤੂੰ ਅੱਜ ਸਹੀ ਕਹੀ ਨਹੀਂ ਹੈ, ਪਰ ਇਹਦਾ ਜਵਾਬ ਮੈਂ ਅੱਜ ਨਹੀਂ ਦੇ ਸਕਦਾ। ਜਦੋਂ ਪ੍ਰਾਣ ਤਿਆਗਣ ਦਾ ਵੇਲਾ ਆਇਆ, ਉਹਨੇ ਸੇਵਕਾਂ ਨੂੰ ਕਿਹਾ ਉਸ ਵੇਸ਼ਵਾ ਨੂੰ ਲਿਆਓ ਸੱਦ ਕੇ। ਚੇਲੇ ਭੜਕ ਗਏ, ਕਹਿੰਦੇ ਵੇਸ਼ਵਾ ਨੂੰ ਅੰਤਲੇ ਸਮੇਂ ਸੱਦਦੇ ਆ। ਵੇਸ਼ਵਾ ਨੂੰ ਸੱਦ ਕੇ ਕਹਿੰਦੇ ਜਿਹੜੀ ਗੱਲ ਤੈਂ ਅੱਜ ਤੂੰ ਕਈ ਸਾਲ ਪਹਿਲਾਂ ਕਹੀ ਸੀ ਵੀ ਮੇਰੀ ਦਾੜੀ ਨਾਲੋਂ ਤੇਰੇ ਕੁੱਤੇ ਦੀ ਪੂੰਛ ਚੰਗੀ ਕਿ ਮੇਰੀ ਦਾੜੀ, ਸੁਣ ਮੇਰੀ ਦਾੜੀ ਚੰਗੀ ਹੈ। ਕਹਿੰਦੀ ਇੰਨੇ ਸਾਲ ਲਾ ਦਿੱਤੇ ਗੱਲ ਕਹਿਣ ਨੂੰ, ਕਹਿੰਦਾ ਅੱਜ ਮੈਂ ਸੁਰਖਰੂ ਹੋ ਕੇ ਚੱਲਿਆ, ਇਹ ਦਾੜੀ ਸਾਬਤ ਹੈ, ਇਹਨੂੰ ਕਲੰਕ ਨਹੀਂ ਲੱਗਾ। ਪਹਿਲਾਂ ਮੈਨੂੰ ਵੀ ਫਿਕਰ ਸੀ ਵੀ ਹਾਲੇ ਜ਼ਿੰਦਗੀ ਪਈ, ਖਬਰੇ ਕਿਆ ਹੋ ਜਾਏ, ਇੱਥੇ ਤਾਂ ਵੱਡੇ ਵੱਡੇ ਡਿੱਗ ਪੈਂਦੇ ਆ। ਨਾਮ ਜਪਣ ਵਾਲਾ ਹੰਕਾਰ, ਜਿਹਨੂੰ ਮੁਕਤੀ ਚਾਹੀਦੀ ਆ ਨਾ, ਉਹ ਹੰਕਾਰ ਨਹੀਂ ਕਰਦਾ। ਕਾਹਦਾ ਹੰਕਾਰ ਕਰੋਗੇ, ਕਿਹੜੀ ਪਦਵੀ ਦਾ, ਕਿਆ ਜਾਣੀਏ ਕਿਹੜੇ ਵੇਲੇ ਕੀ ਖੇਡ ਵਰਤ ਜਾਂਦੀ। ਕੋਈ ਸੁਹੱਪਣ ਦਾ ਹੰਕਾਰ ਕਰੇ, ਕਿਆ ਜਾਣੀਏ ਕਿਹੜੇ ਵੇਲੇ ਪਰਮੇਸ਼ਰ ਮੂੰਹ ਟੇਢਾ ਕਰ ਦੇ। ਕਾਹਦਾ ਹੰਕਾਰ, ਕੋਈ ਬਲ ਦਾ ਹੰਕਾਰ ਕਰੇ, ਕੋਈ ਕੁੱਲ ਦਾ ਹੰਕਾਰ ਕਰੇ, ਧਨ ਦਾ ਕਰੇ, ਕਿਆ ਜਾਣੀਏ ਕਿਹੜੇ ਵੇਲੇ ਉਹ ਸਭ ਕੁਝ ਭ੍ਰਸ਼ਟ ਹੋ ਜਾਣਾ। ਇੱਥੇ ਵੱਡੇ ਵੱਡੇ ਰਾਜੇ ਭੀਖ ਮੰਗਦੇ ਨਜ਼ਰ ਆਉਂਦੇ ਹਨ। ਪਾਤਸ਼ਾਹ ਕਹਿੰਦੇ ਹੰਕਾਰ ਕਾਹਦਾ ਹੋਇਆ ਭਾਈ, ਹੰਕਾਰ ਛੱਡ ਕੇ ਜਿਹੜੇ ਮੁਕਤੀ ਦੇ ਕਾਂਖੀਵਾਨ ਹਨ ਉਹ ਹੰਕਾਰ ਤੋਂ ਰਹਿਤ ਹੋ ਕੇ ਚੱਲਦੇ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਇੱਕ ਇੱਕ ਬਚਨ ਐਸਾ ਤੀਰਾਂ ਵਾਂਗੂ ਵੱਜ ਰਿਹਾ। ਬੇਣੀ ਨੇ ਬੜੇ ਸ਼ਾਸਤਰ ਪੜ੍ਹੇ ਸਨ, ਬੜੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਸੀ, ਪਰ ਆ ਅੰਮ੍ਰਿਤ ਬੋਲ ਉਹਨੇ ਕਦੇ ਨਹੀਂ ਸਨ ਪਹਿਲਾਂ ਵੇਖੇ ਸੁਣੇ, ਜੋ ਉਹਦੇ ਹਿਰਦੇ ਦੇ ਭਰਮ ਨੂੰ ਵਿੰਨਦੇ ਜਾ ਰਹੇ ਹਨ। ਕਿਉਂਕਿ ਇਹ ਵਚਨ ਤੁਰ ਦਰਗਾਹ ਤੋਂ ਉਤਰ ਰਹੇ ਨੇ। ਬਲਿਆਰ ਜਾਈਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੋਂ, ਵਾਰਨੇ ਜਾਈਏ, ਸਤਿਗੁਰਾਂ ਦੇ ਅੰਮ੍ਰਿਤ ਬਚਨ ਵਿਚਾਰ ਕਰ ਰਹੇ ਹਾਂ। ਲੰਮੇਰੀ ਕਥਾ ਹੈ, ਅੱਗੇ ਹੋਰ ਆਪ ਜੀ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।